ਜੁਗੋ ਜੁਗਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫੁਰਮਾਨ ਹੈ, ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰਪੂਰਾ ਪੇਟ ਸੀ ਸੋ ਚੱਲੈ ਰਜਾਏ। ਆਓ ਹੁਕਮ ਰਜਾਈ ਚੱਲਣ ਦਾ ਸਬਕ ਗੁਰਮੁਖ ਪਿਆਰੇ ਬਾਊ ਜੀ ਦੇ ਹੁਕਮ ਦੇ ਲੇਖਾਂ ਵਿੱਚੋਂ ਸਿੱਖਣ ਦਾ ਯਤਨ ਕਰੀਏ। ਨੌ ਲੇਖਾਂ ਦੀ ਲੜੀ ਵਿੱਚੋਂ ਚੌਥੇ ਭਾਗ ਨਾਲ ਅੱਜ ਅਸੀਂ ਸਾਂਝ ਪਾਵਾਂਗੇ। ਆਓ ਪਿਆਰ ਅਤੇ ਇਕਾਗਰਤਾ ਨਾਲ ਸਰਵਨ ਕਰੀਏ ਹੁਕਮ ਭਾਗ ਚੌਥਾ। ਰਾਤ ਦੇ ਹਨੇਰੇ ਪਿੱਛੋਂ ਜੋ ਮੱਧਮ ਜਿਹੀ ਲੋ ਦਿਸਦੀ ਹੈ ਉਸਨੂੰ ਪੋਹ ਫੁੱਟਣੀ ਕਹਿੰਦੇ ਹਾਂ, ਅਤੇ ਇਹ ਪੋਹ ਫੁੱਟਣੀ ਸੂਰਜ ਦੇ ਆਗਮਨ ਦੀ ਨਿਸ਼ਾਨੀ ਹੁੰਦੀ ਹੈ। ਫੇਰ ਸੂਰਜ ਦੇ ਚੜ੍ਹਨ ਉਪਰੰਤ ਧੁੱਪ ਹੀ ਸੂਰਜ ਦੀ ਹੋਂਦ ਦਾ ਪਤਾ ਦੱਸਦੀ ਹੈ, ਅਤੇ ਸੂਰਜ ਦੇ ਗੁਣਾਂ ਦਾ ਪ੍ਰਤੀਬਿੰਬ ਰਿਫਲੈਕਸ਼ਨ ਹੈ। ਜਦ ਅਸੀਂ ਸੂਰਜ ਦੇ ਸਾਹਮਣੇ ਹੁੰਦੇ ਹਾਂ ਤਾਂ ਸੂਰਜ ਦੀ ਰੋਸ਼ਨੀ, ਨਿੱਘ ਆਦਿ ਅਨੇਕਾਂ ਗੁਣਾਂ ਦਾ ਨਿੱਜੀ ਤਜਰਬਾ ਅਤੇ ਲਾਭ ਮਾਣਦੇ ਹਾਂ। ਇਸੇ ਤਰ੍ਹਾਂ ਜਦ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਿਕ ਪੋਹ ਫੁੱਟਦੀ ਹੈ, ਹਾਂਜੀ ਜਦ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਿਕ ਪੋਹ ਫੁੱਟਦੀ ਹੈ ਤਾਂ ਸਾਡੇ ਮਨ ਨੂੰ ਇਲਾਹੀ ਹੁਕਮ ਦੀ ਟੋਹ ਮਿਲਦੀ ਹੈ ਅਤੇ ਸ਼ਰਧਾ ਭਾਵਨੀ ਉਪਜਦੀ ਹੈ। ਕੀ ਹੁੰਦਾ ਹੈ? ਸ਼ਰਧਾ ਭਾਵਨੀ ਉਪਜਦੀ ਹੈ, ਜਿਸ ਦੁਆਰਾ ਹੁਕਮ ਰੂਪੀ ਇਲਾਹੀ ਧੁੱਪ ਦਾ ਪ੍ਰਕਾਸ਼ ਅਤੇ ਨਿੱਘ ਮਾਣਦੇ ਹਾਂ। ਇਸ ਇਲਾਹੀ ਹੁਕਮ ਅਥਵਾ ਪ੍ਰਕਾਸ਼ ਦੇ ਦਰਸ਼ਨ ਕਰਨੇ, ਰਵਾਨਗੀ ਨੂੰ ਮਹਿਸੂਸ ਕਰਨਾ, ਨਿੱਘ ਨੂੰ ਮਾਣਨਾ, ਰੁਣ ਚੁਣ ਦਾ ਅਹਿਸਾਸ ਹੋਣਾ, ਪਿਰਮ ਰਸ ਵਿੱਚ ਮਸਤ ਹੋਣਾ, ਅਨਹਦ ਨਾਦ ਨਾਲ ਸੁਰ ਹੋਣਾ, ਸਹਿਜ ਚਾਲ ਵਿੱਚ ਰੁੜਨਾ ਹੀ ਹੁਕਮ ਦਾ ਬੁੱਝਣਾ, ਜਾਣਨਾ, ਚੀਨਣਾ, ਪਹਿਚਾਨਣਾ, ਮੰਨਣਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨਾਂ ਤੋਂ ਪਹਿਲਾਂ ਇਲਾਹੀ ਹੁਕਮ ਦੀ ਪ੍ਰਵਿਰਤੀ ਹੀ ਸਾਡੇ ਲਈ ਇਲਾਹੀ ਹੋਂਦ ਦਾ ਨਿਸ਼ਾਨ ਹੈ। ਹਾਂਜੀ, ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨਾਂ ਤੋਂ ਪਹਿਲਾਂ ਇਲਾਹੀ ਹੁਕਮ ਦੀ ਪ੍ਰਵਿਰਤੀ ਹੀ ਸਾਡੇ ਲਈ ਇਲਾਹੀ ਹੋਂਦ ਦਾ ਨਿਸ਼ਾਨ ਹੈ। ਜਿੰਨਾ ਚਿਰ ਇਲਾਹੀ ਹੁਕਮ ਨੂੰ ਬੁੱਝਿਆ ਨਹੀਂ ਜਾਂਦਾ ਅਤੇ ਉਸਦੇ ਗੁਣਾਂ ਦਾ ਨਿੱਜੀ ਤਜਰਬਾ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਹੀ ਠੋਕਰਾਂ ਖਾਂਦੇ ਰਹਾਂਗੇ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਅਸੀਂ ਆਪੋ ਆਪਣੀਆਂ ਹੋਮੇ ਦੀਆਂ ਹਨੇਰ ਕੋਠਰੀਆਂ ਦੇ ਅੰਤ ਗੁਬਾਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ, ਜਿਸ ਕਾਰਨ ਅਕਾਲ ਪੁਰਖ ਅਤੇ ਉਸਦੇ ਰਵ ਰਹੇ ਭਰਪੂਰ ਹੁਕਮ ਤੋਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨਤਾ ਵਿੱਚ, ਭੁਲੇਖੇ ਵਿੱਚ ਹਾਂ ਆਪਣੀ ਹੋਮੇ ਕਰਕੇ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ। ਗੁਰਬਾਣੀ ਇਲਾਹੀ ਹੁਕਮ ਦੀ ਟੋਹ, ਗਿਆਨ, ਬਿਆਨ ਇਉਂ ਦੇ ਰਹੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਅਸੀਂ ਇਲਾਹੀ ਗੁਰਬਾਣੀ ਦਾ ਓਪਰੇ ਜੇ ਮਨ ਨਾਲ ਪਾਠ, ਗਾਇਣ, ਕਥਾ ਕਰ ਛੱਡਦੇ ਹਾਂ ਅਤੇ ਆਪੋ ਆਪਣੇ ਮਨੋਕਲਪਤ ਧਾਰਮਿਕ ਨਿਸ਼ਚਿਆਂ ਵਿੱਚ ਹੀ ਸੰਤੁਸ਼ਟ ਹਾਂ ਅਤੇ ਭਲੇ ਭਲੇਰੇ ਬਣੇ ਬੈਠੇ ਹਾਂ। ਹਾਂਜੀ, ਆਪਣੇ ਧਾਰਮਿਕ ਨਿਸ਼ਚਿਆਂ ਵਿੱਚ ਹੀ ਸੰਤੁਸ਼ਟ ਹਾਂ ਅਤੇ ਫਿਰ ਭਲੇ ਭਲੇਰੇ ਵੀ ਬਣੇ ਬੈਠੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਅਤੇ ਜਗਿਆਸੂਆਂ ਨੂੰ ਭੰਬਲ ਭੂਸਿਆਂ ਵਿੱਚ ਪਾਉਂਦੇ ਹਾਂ। ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅੰਨ ਕੋ ਮਤੀ ਦੇ ਚੱਲੈ ਮਾਇਆ ਕਾ ਵਾਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ, ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ। ਹੋਮੈ ਵਿੱਚ ਸਭ ਪੜ ਥੱਕੇ ਦੂਜੈ ਪਾਏ ਖੁਆਰ। ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋਂ ਭੁੱਲੇ ਥਾਉ ਨਾ ਕੋਈ। ਆਪ ਡੁੱਬੇ ਚੋ ਬੇਦ ਮੈਂ ਚੇਲੇ ਦੀਏ ਬਹਾਏ। ਜਦ ਤਾਈਂ ਧੁੱਪ ਨਹੀਂ ਦਿਸਦੀ ਸਾਡੇ ਤੋਂ ਸੂਰਜ ਓਲੇ ਹੁੰਦਾ ਹੈ। ਇਸੇ ਤਰ੍ਹਾਂ ਜਦ ਤਾਈਂ ਅਸੀਂ ਇਲਾਹੀ ਹੁਕਮ ਨੂੰ ਨਹੀਂ ਪਹਿਚਾਣਦੇ ਉਹਨਾਂ ਚਿਰ ਸਾਨੂੰ ਹੁਕਮੀ ਜਾਂ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਨਹੀਂ ਆ ਸਕਦੀ। ਹਾਂਜੀ, ਜਦ ਤਾਈਂ ਅਸੀਂ ਇਲਾਹੀ ਹੁਕਮ ਨੂੰ ਨਹੀਂ ਪਹਿਚਾਣਦੇ ਉਹਨਾਂ ਚਿਰ ਸਾਨੂੰ ਹੁਕਮੀ ਜਾਂ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਨਹੀਂ ਆ ਸਕਦੀ। ਇਸੇ ਕਰਕੇ ਹੁਕਮ ਅਤੇ ਹੁਕਮੀ ਦੀ ਬਾਬਤ ਜੋ ਕੁਛ ਅਸੀਂ ਪੜ੍ਹਿਆ ਪੜਾਇਆ, ਸੁਣਿਆ ਸੁਣਾਇਆ, ਸਮਝਿਆ ਸਮਝਾਇਆ ਹੈ, ਇਹ ਓਪਰਾ ਜਿਹਾ ਦਿਮਾਗੀ ਫੋਕਾ ਗਿਆਨ ਹੀ ਹੈ ਜੋ ਛੇਤੀ ਹੀ ਉੱਡ ਪੁੱਟ ਜਾਂਦਾ ਹੈ। ਜਿਉਂ ਜਿਉਂ ਸ਼ਾਮ ਨੂੰ ਸੂਰਜ ਸਾਡੇ ਤੋਂ ਦੂਰ ਹੁੰਦਾ ਜਾਂਦਾ ਹੈ, ਤਿਉਂ ਤਿਉਂ ਹਨੇਰਾ ਗੂੜਾ ਹੁੰਦਾ ਜਾਂਦਾ ਹੈ ਅਤੇ ਅਸੀਂ ਇਸ ਹਨੇਰ ਵਿੱਚ ਠੋਕਰਾਂ ਖਾਂਦੇ ਹਾਂ। ਇਸੇ ਤਰ੍ਹਾਂ ਜਿਉਂ ਜਿਉਂ ਸਵੇਰੇ ਸੂਰਜ ਨੇੜੇ ਆਉਂਦਾ ਹੈ, ਤਿਉਂ ਤਿਉਂ ਚਾਨਣ ਦਾ ਪ੍ਰਕਾਸ਼ ਵਧਦਾ ਜਾਂਦਾ ਹੈ। ਐਨ ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਰੱਬ ਨੂੰ ਭੁਲਾ ਕੇ ਆਪਣੀ ਹੋਮੇ ਦੀ ਨਿੱਕੀ ਜਿਹੀ ਡੂੰਘੀ ਖੁੱਡ ਵਿੱਚ ਉਤਰਦੇ ਜਾਂਦੇ ਹਾਂ, ਤਿਉਂ ਤਿਉਂ ਇਲਾਹੀ ਪ੍ਰਕਾਸ਼ ਘਟਦਾ ਜਾਂਦਾ ਹੈ ਅਤੇ ਮਾਇਕੀ ਹਨੇਰ ਦੇ ਅੰਧ ਗੁਬਾਰ ਵਿੱਚ ਖੁਆਰ ਅਤੇ ਦੁਖੀ ਹੁੰਦੇ ਹਾਂ। ਹਰ ਬਿਸਰਤ ਸਦਾ ਖੁਆਰੀ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਇਸ ਦੇ ਉਲਟ ਜਿਉਂ ਜਿਉਂ ਸਾਧ ਸੰਗਤ ਕਰਦੇ ਹੋਏ ਅਸੀਂ ਆਪਣੀ ਹੋਮੇ ਦੀ ਹਨੇਰ ਕੋਠੜੀ ਵੱਲੋਂ ਆਪਣੇ ਮਨ ਦਾ ਰੁੱਖ ਮੋੜ ਕੇ ਆਤਮਿਕ ਪ੍ਰਕਾਸ਼ ਵੱਲ ਤੁਰਦੇ ਹਾਂ, ਤਿਉਂ ਤਿਉਂ ਆਤਮ ਪ੍ਰਕਾਸ਼ ਹੁਕਮ ਨਾਮ ਸ਼ਬਦ ਦੀ ਰੋਸ਼ਨੀ ਨਾਲ ਅਸੀਂ ਸੁਖੀ ਹੁੰਦੇ ਜਾਂਦੇ ਹਾਂ। ਹਾਂਜੀ, ਜਿਉਂ ਜਿਉਂ ਸਾਧ ਸੰਗਤ ਕਰਦੇ ਹੋਏ ਅਸੀਂ ਆਪਣੇ ਹੋਮੇ ਦੀ ਹਨੇਰ ਕੋਠੜੀ ਵੱਲੋਂ ਆਪਣੇ ਮਨ ਦਾ ਰੁੱਖ ਮੋੜ ਕੇ ਆਤਮਿਕ ਪ੍ਰਕਾਸ਼ ਵੱਲ ਤੁਰਦੇ ਹਾਂ, ਤਿਉਂ ਤਿਉਂ ਆਤਮ ਪ੍ਰਕਾਸ਼ ਹੁਕਮ ਨਾਮ ਸ਼ਬਦ ਦੀ ਰੋਸ਼ਨੀ ਨਾਲ ਅਸੀਂ ਸੁਖੀ ਹੁੰਦੇ ਜਾਂਦੇ ਹਾਂ। ਇਹ ਦੋ ਅੱਡ ਅੱਡ ਇੱਕ ਦੂਜੇ ਦੇ ਉਲਟ ਮਨ ਦੇ ਰੁੱਖ ਹਨ। ਪਹਿਲਾ ਰੱਬ ਦੀ ਯਾਦ ਜਾਂ ਸਿਮਰਨ ਦਾ ਚਾਓ, ਇਹ ਹੈ ਗੁਰਮੁਖਤਾਈ, ਅਤੇ ਦੂਜਾ ਰੱਬ ਦੀ ਭੁੱਲ ਜਾਂ ਵਿਸਰਨਾ, ਇਹ ਮਨਮੁਖਤਾਈ। ਮਨ ਦੇ ਦੋ ਰੁੱਖ ਹਨ, ਇੱਕ ਗੁਰਮੁਖਤਾਈ ਵੱਲ, ਇੱਕ ਮਨਮੁਖਤਾਈ ਵੱਲ। ਦੁੱਖ ਤਦੇ ਜਾਂ ਵਿਸਰ ਜਾਵੇ, ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ। ਜੀਵ ਲਈ ਇਹ ਬੜੀ ਦੀਰਗ ਅਤੇ ਜ਼ਰੂਰੀ ਚੁਣੌਤੀ ਹੈ ਜਿਸ ਦੀ ਬਾਬਤ ਅਸੀਂ ਆਪ ਹੀ ਨਿਰਣਾ ਅਤੇ ਫੈਸਲਾ ਕਰਨਾ ਹੈ ਕਿ ਅਸੀਂ ਗੁਰਮੁਖਤਾਈ ਵੱਲ ਜਾਣਾ ਹੈ, ਮਨ ਦੇ ਰੁੱਖ ਨੂੰ ਰੱਬ ਦੀ ਯਾਦ ਜਾਂ ਸਿਮਰਨ ਉਸਦੇ ਚਾਓ ਵਿੱਚ ਰੱਖਣਾ ਹੈ, ਜਾਂ ਮਨਮੁਖਤਾਈ ਵੱਲ ਰੱਬ ਦੀ ਭੁੱਲ ਜਾਂ ਵਿਸਰਨ ਵੱਲ ਅਸੀਂ ਜਾਣਾ ਹੈ। ਇਹ ਚੁਣੌਤੀ ਅਤੇ ਫੈਸਲਾ ਅਸੀਂ ਆਪ ਹੀ ਕਰਨਾ ਹੈ। ਭਾਵੇਂ ਗੁਰਬਾਣੀ ਵਿੱਚ ਇਸ ਨਿਰਣੇ ਜਾਂ ਚੁਣੌਤੀ ਸੰਬੰਧੀ ਬੇਅੰਤ ਜੀਵਨ ਸੇਧਾਂ, ਉਪਦੇਸ਼ ਅਤੇ ਪ੍ਰੇਰਨਾਵਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਗੌਲਦੇ ਹੀ ਨਹੀਂ, ਸਮਝਦੇ ਹੀ ਨਹੀਂ, ਵਿਸ਼ਵਾਸ ਹੀ ਨਹੀਂ, ਲੋੜ ਹੀ ਨਹੀਂ, ਜਾਣ ਬੁੱਝ ਕੇ ਮਚਲੇ, ਅਵੇਸਲੇ, ਬੇਪਰਵਾਹ ਹੋਏ ਹਾਂ। ਇਲਾਹੀ ਹੁਕਮ ਦੇ ਬੁੱਝਣ ਪਹਿਚਾਨਣ ਦੀ ਅਹਿਮੀਅਤ ਅਤੇ ਵਡਿਆਈ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ, ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਾਨੈ ਹੁਕਮ ਸਮਾਏਂਦਾ। ਇਹਨਾਂ ਪੰਕਤੀਆਂ ਵਿੱਚ ਦੱਸਿਆ ਗਿਆ ਹੈ ਕਿ ਜਿਸ ਗੁਰਮੁਖ ਜਨ ਨੇ ਹੁਕਮ ਨੂੰ ਪਹਿਚਾਣ ਲਿਆ ਹੈ, ਉਸਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ, ਪ੍ਰਭ ਸਾਹਿਬ ਕਾ ਭੇਦ ਜਾਣ ਲਿਆ ਹੈ, ਹੁਕਮ ਮੰਨ ਕੇ ਭਾਣੇ ਵਿੱਚ ਸਮਾ ਗਿਆ ਹੈ। ਪਰ ਹੈਰਾਨੀ ਵਾਲੀ ਅਤੇ ਦੁਖਦਾਈ ਗੱਲ ਇਹ ਹੈ ਕਿ ਅਸੀਂ ਇਸ ਇਲਾਹੀ ਹੁਕਮ ਨੂੰ ਸਮਝਣ, ਜਾਣਨ, ਬੁੱਝਣ, ਪਹਿਚਾਨਣ, ਮੰਨਣ, ਕਮਾਉਣ ਦੀ ਬਜਾਏ ਹੁਕਮ ਨੂੰ ਦਿਮਾਗੀ ਵਿਸ਼ਾ, ਫੋਕੇ ਗਿਆਨ ਦਾ ਪ੍ਰਗਟਾਵਾ, ਗਲਤ ਅਰਥ ਕਰਨੇ, ਸਿਆਣਪਾਂ ਘੋਟਣ, ਓਪਰੇ ਵਖਿਆਨ, ਦਮੜੇ ਕਮਾਉਣ ਲਈ, ਵਾਹ ਵਾਹ ਲਈ ਸਾਧਨ ਜਾਂ ਜ਼ਰੀਆ ਹੀ ਬਣਾ ਛੱਡਿਆ ਹੈ। ਇਸ ਤਰ੍ਹਾਂ ਅਸੀਂ ਆਪਣੇ ਮਨ ਦੀ ਅਣਗਹਿਲੀ, ਅਗਿਆਨਤਾ, ਭਰਮ ਭੁਲਾਵੇ, ਅਵੇਸਲਾਪਣ, ਬੇਪਰਵਾਹੀ, ਮਚਲੇਪਣ, ਢੀਠਤਾਈ, ਮਨਮੁਖਤਾਈ ਨੂੰ ਢੱਕਣ ਛੁਪਾਉਣ ਦਾ ਬਹਾਨਾ ਬਣਾਇਆ ਹੋਇਆ ਹੈ। ਇਸ ਤਰ੍ਹਾਂ ਅਸੀਂ ਗੁਰਬਾਣੀ ਪੜ੍ਹਦੇ, ਸੁਣਦੇ, ਗਾਇਣ ਅਤੇ ਕਥਾ ਕਰਦੇ ਹੋਏ ਗੁਰਬਾਣੀ ਦਾ ਅਨਰਥ, ਫੋਕਾ, ਖੁਸ਼ਕ ਗਿਆਨ, ਮਨੋਕਲਪਤ ਭਾਵਨਾਵਾਂ, ਓਪਰੇ ਜੋਸ਼, ਮਨ ਘੜਤ ਦ੍ਰਿਸ਼ਟਾਂਤਾਂ ਦਾ ਪ੍ਰਗਟਾਵਾ ਹੀ ਕਰ ਰਹੇ ਹਾਂ। ਹਾਂਜੀ, ਅਸੀਂ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਗਾਇਨ ਅਤੇ ਕਥਾ ਕਰਦੇ ਹੋਏ ਕੀ ਕਰ ਰਹੇ ਹਾਂ? ਉਸਦਾ ਅਨਰਥ ਕਰ ਰਹੇ ਹਾਂ, ਫੋਕਾ ਖੁਸ਼ਕ ਗਿਆਨ ਘੋਟ ਰਹੇ ਹਾਂ, ਮਨੋਕਲਪਤ ਭਾਵਨਾ, ਓਪਰੇ ਜੋਸ਼, ਮਨ ਘੜਤ ਦ੍ਰਿਸ਼ਟਾਂਤਾਂ ਦਾ ਪ੍ਰਗਟਾਵਾ ਹੀ ਕਰ ਰਹੇ ਹਾਂ। ਅਤੇ ਹੁਕਮ ਦੀ ਉੱਚਮ ਉੱਚੀ, ਸੂਚਮ ਸੂਚੀ, ਆਤਮਿਕ ਅਨੁਭਵੀ ਅਵਸਥਾ ਦੇ ਲਾਭ ਤੋਂ ਵਾਂਝੇ ਜਾ ਰਹੇ ਹਾਂ। ਬਿਜਲੀ ਦਾ ਦਿਮਾਗੀ ਗਿਆਨ, ਕਿਤਾਬਾਂ, ਕਾਲਜਾਂ ਵਿੱਚ ਪੜ੍ਹਨਾ ਸਮਝਣਾ ਹੋਰ ਗੱਲ ਹੈ, ਪਰ ਬਿਜਲੀ ਦੇ ਕਰੰਟ ਦੀ ਥਰਕੰਬਣੀ ਦਾ ਨਿੱਜੀ ਤਜਰਬਾ ਕੋਈ ਹੋਰ ਗੱਲ ਹੈ। ਦਿਮਾਗੀ ਗਿਆਨ ਮਾਇਕੀ ਮੰਡਲ ਤਾਂ ਹੀ ਸੀਮਤ ਹੈ, ਪਰ ਅਕਾਲ ਪੁਰਖ ਅਤੇ ਉਸਦੇ ਅਪਾਰ ਰਵ ਰਿਹਾ ਭਰਪੂਰ ਹੁਕਮ ਦਾ ਅੰਤਰ ਆਤਮੇ ਨਿੱਜੀ ਤਜਰਬਾ ਮਾਣਨਾ, ਪਰਸਨਲ ਐਕਸਪੀਰੀਅੰਸ ਮਾਣਨਾ, ਜਾਣਨਾ, ਬੁੱਝਣਾ, ਪਹਿਚਾਨਣਾ, ਬਿਲਕੁਲ ਵਿਲੱਖਣ ਅਨੋਖੀ ਆਤਮਿਕ ਮੰਡਲ ਦੀ ਅਨੁਭਵੀ ਖੇਲ ਹੈ। ਜਿਸ ਤਰ੍ਹਾਂ ਸੂਰਜ ਦੇ ਅਨੇਕ ਗੁਣਾਂ ਵਿੱਚੋਂ ਗਰਮੀ ਦਾ ਗੁਣ ਪ੍ਰਬਲ ਅਤੇ ਬਹੁਲਤਾ ਵਿੱਚ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਪਿਆਰ ਦਾ ਗੁਣ ਪ੍ਰਬਲ ਅਤੇ ਅਥਾਹ ਹੈ। ਇਸੇ ਕਰਕੇ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੇਮ ਪੁਰਖ, ਪ੍ਰੀਤਮ, ਅਤ ਪ੍ਰੀਤਮ, ਪਿਆਰਾ, ਮਾਹੀ ਆਦਿ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ। ਇਸੇ ਕਰਕੇ ਅਕਾਲ ਪੁਰਖ ਪ੍ਰੇਮ ਸਰੂਪ ਹੈ ਅਤੇ ਪਿਆਰ ਦਾ ਮੁਜੱਸਮ ਹੈ। ਇਸ ਲਈ ਅਕਾਲ ਪੁਰਖ ਦੇ ਸਾਰਿਆਂ ਹੋਰ ਗੁਣਾਂ ਵਿੱਚ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਉ ਦੀ ਰੰਗਣ ਚੜ੍ਹੀ ਹੁੰਦੀ ਹੈ, ਜਿਸ ਦੀ ਭਾਅ ਜਾਂ ਖੁਸ਼ਬੂ ਜਾਂ ਨਿੱਗ ਅਕਾਲ ਪੁਰਖ ਦੇ ਹਰ ਕਰਤਵ ਵਿੱਚ ਪ੍ਰਗਟ ਹੋ ਰਿਹਾ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਦਾਹਰਣ ਦੇ ਤੌਰ ਤੇ ਮਾਂ ਦਾ ਆਪਣੇ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਜੋ ਉਸਦੀ ਹਰ ਹਰਕਤ ਅਤੇ ਭਾਵਨਾ ਵਿੱਚ ਪ੍ਰਗਟ ਹੁੰਦਾ ਹੈ ਅਤੇ ਡੁੱਲ ਡੁੱਲ ਪੈਂਦਾ ਹੈ। ਇਸ ਤਰ੍ਹਾਂ ਮਾਂ ਦੇ ਗੁੱਸੇ ਵਿੱਚ, ਤਾੜਨਾ ਵਿੱਚ, ਝਿੜਕਾਂ ਵਿੱਚ, ਗਾਲਾਂ ਵਿੱਚ, ਕੁਟਾਈ ਵਿੱਚ, ਸਜ਼ਾ ਦੀ ਡੂੰਘੀ ਤਹਿ ਵਿੱਚ ਮਾਂ ਪਿਆਰ ਦੀ ਭਾਵਨਾ ਹੁੰਦੀ ਹੈ ਅਤੇ ਬੱਚੇ ਦੀ ਭਲਾਈ ਅਤੇ ਸ਼ੁਭ ਇੱਛਾਵਾਂ ਦੀ ਜਾਚਨਾ ਹੁੰਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕੁਆਓ ਦੁਆਰਾ ਜੋ ਹੁਕਮ ਉਪਜਿਆ ਹੈ ਉਸਦੀ ਅੰਤਰੀਵ ਭਾਵਨਾ ਵਿੱਚ ਵੀ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਉ, ਭਲਾ, ਸੁਖ, ਬਖਸ਼ਿਸ਼, ਗੁਰਪ੍ਰਸਾਦ ਦਾ ਪ੍ਰਵੇਸ਼ ਹੈ। ਪਰ ਅਸੀਂ ਇਸ ਇਲਾਹੀ ਹੁਕਮ ਦੀ ਅੰਤਰੀਵ ਭਾਵਨਾ ਨੂੰ ਨਹੀਂ ਬੁੱਝਦੇ ਅਤੇ ਰੱਬ ਨਾਲ ਰੋਸੇ ਗਿਲੇ ਕਰਦੇ ਹਾਂ ਅਤੇ ਬੇਮੁਖ ਹੋ ਕੇ ਦੁਖੀ ਹੁੰਦੇ ਹਾਂ। ਹਾਂਜੀ, ਬਹੁਤ ਜ਼ਰੂਰੀ ਨੁਕਤਾ ਹੈ ਕਿ ਅਕਾਲ ਪੁਰਖ ਦਾ ਜੋ ਹੁਕਮ ਹੈ ਉਸਦੀ ਅੰਤਰੀਵ ਭਾਵਨਾ ਵਿੱਚ ਪ੍ਰੀਤ, ਪ੍ਰੇਮ, ਰਸ, ਚਾਉ, ਸਾਡਾ ਭਲਾ, ਸੁਖ, ਬਖਸ਼ਿਸ਼ ਅਤੇ ਗੁਰਪ੍ਰਸਾਦ ਦਾ ਪ੍ਰਵੇਸ਼ ਹੈ। ਪਰ ਅਸੀਂ ਇਸ ਇਲਾਹੀ ਹੁਕਮ ਦੀ ਅੰਤਰੀਵ ਭਾਵਨਾ ਨੂੰ ਨਹੀਂ ਬੁੱਝਦੇ ਅਤੇ ਰੱਬ ਨਾਲ ਰੋਸੇ ਗਿਲੇ ਕਰਦੇ ਹਾਂ ਅਤੇ ਬੇਮੁਖ ਹੋ ਕੇ ਦੁਖੀ ਹੁੰਦੇ ਹਾਂ। ਤੁਮ ਕਰੋ ਭਲਾ, ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ। ਪਰ ਇਸਦੇ ਉਲਟ ਸਤਿਗੁਰੂ ਦੇ ਭਾਣੇ ਵਿੱਚ ਆਉਣ ਲਈ ਗੁਰਬਾਣੀ ਇਉਂ ਪ੍ਰੇਰਨਾ ਕਰਦੀ ਹੈ, ਜੋ ਤੂੰ ਕਰੈ ਕਰਾਵੈ ਸਵਾਮੀ, ਸਾ ਮਸਲਤ ਪਰਵਾਨ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਤੇਰਾ ਕੀਆ ਮੀਠਾ ਲਾਗੈ। ਹਰ ਜਨ ਉਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ, ਜੋ ਤਿਸ ਪਾਵੈ ਸਤ ਕਰ ਮਾਨੈ, ਪਾਣਾ ਮਨ ਵਸਾਈ। ਜੋ ਤਿਸ ਪਾਣਾ ਸੋ ਸਤ ਕਰ ਮਾਨਿਆ ਕਾਟੀ ਜਮ ਕੀ ਫਾਸੀ। ਸਾਡੇ ਹਰ ਖਿਆਲ ਜਾਂ ਕਰਮ ਦੇ ਪਿਛੋਕੜ ਵਿੱਚ ਕਈ ਕਿਸਮ ਦੀਆਂ ਰੀਝਾਂ ਭਾਵਨਾਵਾਂ ਜਾਂ ਮਜਬੂਰੀਆਂ ਹੁੰਦੀਆਂ ਹਨ, ਜਿਹਾ ਕਿ ਮਾਇਕੀ ਗਰਜ਼ਾਂ, ਕਿਸੇ ਨੂੰ ਖੁਸ਼ ਕਰਨ ਦੀ ਭਾਵਨਾ, ਲੋਕਾਂ ਦੀ ਵਾਹ ਵਾਹ ਲਈ, ਸਰਕਾਰੀ ਕਾਨੂੰਨ ਦੀ ਮਜਬੂਰੀ, ਗ੍ਰਹਿਸਥ ਦੀਆਂ ਮਜਬੂਰੀਆਂ, ਸਰੀਰਕ ਆਦਤਾਂ, ਮਾਨਸਿਕ ਬੰਧਨ, ਧਾਰਮਿਕ ਬੰਧਨ, ਬੱਧਾ ਚੱਟੀ, ਮੋਹ ਦੀ ਖਿੱਚ, ਇਹ ਸਾਰੇ ਮਜਬੂਰੀਆਂ ਵਾਲੇ ਕਰਮ ਧਰਮ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੋਮੇ ਦੇ ਦਾਇਰੇ ਅੰਦਰ ਹੀ ਪ੍ਰਵਿਰਤ ਹਨ, ਜਿਸ ਕਾਰਨ ਅਸੀਂ ਕਰਮਬੱਧ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਇਹਨਾਂ ਲੇਖਾਂ ਦੀਆਂ ਵਿਚਾਰਾਂ ਦਾ ਨਿਚੋੜ ਇਉਂ ਦਰਸਾਇਆ ਜਾ ਸਕਦਾ ਹੈ। ਹਾਂਜੀ, ਅਸੀਂ ਚੌਥਾ ਭਾਗ ਪੜ੍ਹ ਰਹੇ ਹਾਂ ਹੁਕਮ ਦਾ। ਪਹਿਲੇ ਤਿੰਨ ਭਾਗਾਂ ਵਿੱਚ ਅਤੇ ਹੁਣ ਦੇ ਇਸ ਲੇਖ ਦੀ ਵਿਚਾਰਾਂ ਦਾ ਨਿਚੋੜ ਗੁਰਮੁਖ ਪਿਆਰਿਆਂ ਨੇ ਇੱਥੇ ਦਰਸਾਇਆ ਹੈ। ਪਰਮੇਸ਼ਰ ਜਾਂ ਹੁਕਮੀ ਅਤ ਪ੍ਰੀਤਮ ਹੈ, ਪ੍ਰੇਮ ਪੁਰਖ ਹੈ, ਪ੍ਰੇਮ ਦੀ ਮਹਿਕ ਹੈ, ਮਹਿਕ ਦੀ ਮਿੱਠੜੀ ਸੁਗੰਧੀ ਹੈ, ਪ੍ਰੇਮ ਦਾ ਨਿੱਘ ਹੈ, ਪ੍ਰੇਮ ਦਾ ਮਹਾਰਸ ਹੈ, ਪਿਰਮ ਪਿਆਲਾ ਹੈ, ਪ੍ਰੇਮ ਦਾ ਸਰੂਰ ਹੈ, ਪ੍ਰੇਮ ਦੀ ਮਸਤੀ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਸਰੂਪ ਹੈ, ਪ੍ਰੇਮ ਹੈ। ਇਸ ਲਈ ਉਸ ਵਿੱਚੋਂ ਪ੍ਰਕਾਸ਼ਿਤ ਹੋਏ ਕਵਾਓ ਜਾਂ ਹੁਕਮ ਦੇ ਵਿੱਚ ਵੀ ਪਿਆਰ ਦੀ ਮਹਿਕ ਹੈ, ਪਿਆਰ ਦਾ ਨਿੱਘ ਹੈ। ਹਾਂਜੀ, ਉਸਦੇ ਹੁਕਮ ਵਿੱਚ ਪਿਆਰ ਦੀ ਭਾਵਨਾ ਹੈ, ਪਿਆਰ ਦੀ ਭਾ ਹੈ, ਪ੍ਰੇਮ ਭਰੀ ਹਮਦਰਦੀ ਹੈ, ਪ੍ਰੇਮ ਭਰੀ ਸ਼ੁਭ ਇੱਛਾ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਖੇਲ ਹੈ, ਪ੍ਰੀਤ ਦਾ ਖੇਲ ਅਖਾੜਾ ਹੈ, ਮਾਂ ਪਿਆਰ ਦਾ ਪ੍ਰਤੀਕ ਹੈ। ਹਾਂਜੀ, ਅਕਾਲ ਪੁਰਖ ਦਾ ਕਵਾਓ ਜਾਂ ਹੁਕਮ ਇਹ ਮਾਂ ਪਿਆਰ ਦਾ ਪ੍ਰਤੀਕ ਹੈ, ਬਖਸ਼ਿਸ਼ਾਂ ਦਾ ਭੰਡਾਰ ਹੈ, ਖਿਮਾ ਦਾ ਬਿਰਧ ਹੈ, ਲਾਡ ਲਡਾਵੇ ਹੈ, ਖੇਲ ਖਿਲਾਵੇ ਹੈ, ਕੇਲ ਖਿਲਾਵੇ ਹੈ, ਔਗਣ ਕੋ ਨਾ ਚਿਤਾਰੇ ਹੈ, ਪ੍ਰੀਤ ਹੈ, ਪ੍ਰੇਮ ਹੈ, ਰਸ ਹੈ, ਚਾਉ ਹੈ, ਮਲਾਰ ਹੈ, ਅਭਿਨਾਸੀ ਖੇਮ ਹੈ, ਸਦਾ ਸੁਖ ਹੈ, ਗੁਰਪ੍ਰਸਾਦ ਹੈ। ਹੁਕਮ ਅਕਾਲ ਪੁਰਖ ਦੇ ਕਵਾਓ ਦਾ ਪ੍ਰਗਟਾਵਾ ਹੈ, ਪ੍ਰਕਾਸ਼ ਹੈ, ਵਿਕਾਸ ਹੈ, ਹਰਕਤ ਹੈ, ਰਵਾਨਗੀ ਹੈ, ਸਹਿਜ ਚਾਲ ਹੈ, ਥਰ ਕੰਬਣੀ ਹੈ, ਰੁਣ ਚੁਣ ਹੈ, ਸਹਿਜ ਧੁਨੀ ਹੈ, ਅਨਹਦ ਰਾਗ ਹੈ, ਜਾਦੂ ਹੈ, ਮਸਤੀ ਹੈ, ਹੁਲਾਸ ਹੈ, ਖੇੜਾ ਹੈ। ਇਹ ਇਲਾਹੀ ਹੁਕਮ ਨਾਲ ਲਿਖਿਆ ਹੋਇਆ ਹੈ, ਸਰਬ ਰਵ ਰਿਹਾ ਭਰਪੂਰ ਹੈ, ਘੱਟ ਘੱਟ ਵਿੱਚ ਵਰਤ ਰਿਹਾ ਹੈ, ਭੰਨਣ ਘੜਨ ਸਮਰੱਥ ਹੈ, ਅਭੁੱਲ ਹੈ, ਅਟਲ ਹੈ, ਸਦੀਵੀ ਹੈ, ਇੱਕ ਸਾਰ ਹੈ, ਦਇਆ ਹੈ, ਖਿਮਾ ਹੈ, ਪਿਆਰ ਹੈ, ਪ੍ਰੇਮ ਹੈ, ਚਾਉ ਹੈ, ਸ਼ਬਦ ਹੈ, ਨਾਮ ਹੈ। ਇਹ ਹੁਕਮ ਸਾਰੀ ਕਾਇਨਾਤ ਨੂੰ ਪਸਾਰਦਾ ਹੈ, ਫਿਰ ਪਾਲਦਾ ਹੈ, ਪੋਸਦਾ ਹੈ, ਚਲਾਉਂਦਾ ਹੈ, ਰਾਖੀ ਕਰਦਾ ਹੈ, ਮੇਲਦਾ ਹੈ, ਫਿਰ ਵਿਛੋੜਦਾ ਹੈ, ਸਜਾਉਂਦਾ ਹੈ, ਜੀ ਦਾਨ ਦਿੰਦਾ ਹੈ। ਹਾਂਜੀ, ਇਹ ਹੁਕਮ ਸਾਰੀ ਕਾਇਨਾਤ ਨੂੰ ਘੜਦਾ ਹੈ, ਭੰਨਦਾ ਹੈ, ਲੈ ਕਰਦਾ ਹੈ, ਮੁੜ ਸਾਜਦਾ ਹੈ। ਸਾਨੂੰ ਰੱਬ ਜਾਂ ਉਸਦੇ ਹੁਕਮ ਦਾ ਪਤਾ ਹੀ ਨਹੀਂ, ਸੋਝੀ ਹੀ ਨਹੀਂ, ਗਿਆਨ ਹੀ ਨਹੀਂ, ਨਿਸ਼ਚਾ ਹੀ ਨਹੀਂ, ਭਾਵਨਾ ਹੀ ਨਹੀਂ, ਸ਼ਰਧਾ ਹੀ ਨਹੀਂ। ਇਸ ਹੁਕਮ ਦੀ ਬਾਬਤ ਸਾਡਾ ਗਿਆਨ ਓਪਰਾ ਜਿਹਾ, ਫੋਕਾ ਜਿਹਾ, ਦਿਮਾਗੀ ਸ਼ੁਗਲ, ਡੰਗ ਟਪਾਊ, ਹੋਮੇ ਨੂੰ ਪੱਠੇ ਪਾਉਣ, ਮਾਇਆ ਕਮਾਉਣ ਦਾ ਜ਼ਰੀਆ ਹੀ ਬਣ ਗਿਆ ਹੈ। ਇਸ ਇਲਾਹੀ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝਿਆ, ਜਾਣਿਆ, ਪਹਿਚਾਣਿਆ, ਪਕੜਿਆ, ਕਮਾਇਆ ਨਹੀਂ ਜਾ ਸਕਦਾ। ਜਿਸ ਕਾਰਨ, ਹਾਂਜੀ, ਕਿਉਂਕਿ ਇਸ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝਿਆ, ਜਾਣਿਆ, ਪਕੜਿਆ, ਪਹਿਚਾਨਿਆ, ਕਮਾਇਆ ਨਹੀਂ ਜਾ ਸਕਦਾ, ਜਿਸ ਕਾਰਨ ਅਸੀਂ ਬਾਣੀ ਦੀ ਅੰਤਰੀਵ ਭਾਵਨਾ ਜਾਂ ਗੁੱਝੇ ਭੇਦਾਂ ਤੋਂ ਅਣਜਾਣ ਹਾਂ। ਅਕਾਲ ਪੁਰਖ ਨੂੰ ਵਿਸਾਰਿਆ ਹੋਇਆ ਹੈ। ਆਪਣੇ ਭਾਣੇ ਵਿੱਚ ਵਿਚਰਦੇ ਹਾਂ, ਮੈਂ ਮੇਰੀ ਨੂੰ ਪਾਲ ਰਹੇ ਹਾਂ, ਕਰਮ ਕਾਂਡਾਂ ਵਿੱਚ ਫਸੇ ਹੋਏ ਹਾਂ, ਮੋਹ ਮਾਇਆ ਵਿੱਚ ਜਕੜੇ ਹੋਏ ਹਾਂ, ਪੰਚ ਦੂਤਾਂ ਦੇ ਗੁਲਾਮ ਹਾਂ, ਮਾਇਆ ਦੇ ਹਨੇਰੇ ਵਿੱਚ ਠੋਕਰਾਂ ਖਾਂਦੇ ਹਾਂ, ਆਪਣੇ ਹੀ ਕਰਮਾਂ ਦੇ ਬੰਧਨਾਂ ਵਿੱਚ ਕੈਦ ਹਾਂ, ਆਵਾਗਮਨ ਦੇ ਫੇਰੇ ਵਿੱਚ ਹਾਂ, ਧਰਮ ਰਾਏ ਦੇ ਚੀਰੇ ਵਿੱਚ ਹਾਂ। ਹਾਂਜੀ, ਕਿਉਂਕਿ ਅਸੀਂ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝ ਨਹੀਂ ਸਕਦੇ, ਇਸ ਲਈ ਆਪਣੇ ਹੀ ਕਰਮਾਂ ਦੇ ਬੰਧਨਾਂ ਦੀ ਕੈਦ ਵਿੱਚ ਹਾਂ, ਮਾਇਆ ਦੇ ਹਨੇਰੇ ਵਿੱਚ ਠੋਕਰਾਂ ਖਾਂਦੇ ਹਾਂ, ਆਵਾਗਮਨ ਦੇ ਫੇਰੇ ਵਿੱਚ ਹਾਂ, ਧਰਮ ਰਾਏ ਦੇ ਚੀਰੇ ਵਿੱਚ ਹਾਂ, ਜਮਾਂ ਦੇ ਭੈ ਵਿੱਚ ਹਾਂ, ਕੂਰ ਕਿਰਿਆ ਵਿੱਚ ਉਲਝੇ ਹੋਏ ਹਾਂ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਿਉਂਕਿ ਅਸੀਂ ਇਸ ਉੱਚਮ ਉੱਚੇ ਸੂਚਮ ਸੂਚੇ ਇਲਾਹੀ ਹੁਕਮ ਨੂੰ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਪਹਿਚਾਣਿਆ ਹੀ ਨਹੀਂ, ਮੰਨਿਆ ਹੀ ਨਹੀਂ, ਲੋੜ ਹੀ ਨਹੀਂ, ਤਾਂ ਉੱਦਮ ਤਾਂ ਕੀ ਕਰਨਾ ਸੀ। ਇਸ ਇਲਾਹੀ ਹੁਕਮ ਵਿੱਚ ਮਨ ਦੇ ਕਿੰਤੂ ਸ਼ੰਕੇ, ਕਿਉਂ, ਕਿਆ, ਕੈਸੇ, ਦਲੀਲਾਂ, ਉਕਤੀਆਂ, ਜੁਗਤੀਆਂ, ਚਲਾਕੀਆਂ, ਸਿਆਣਪਾਂ, ਢਕੌਸਲੇ, ਹੁਜਤਾਂ, ਪਖੰਡ ਨੂੰ ਕੋਈ ਥਾਂ ਨਹੀਂ ਹੈ। ਹਾਂਜੀ, ਇਸ ਇਲਾਹੀ ਹੁਕਮ ਵਿੱਚ ਮਨ ਦੇ ਕਿੰਤੂ ਸ਼ੰਕੇ, ਕਿਉਂ, ਕਿਆ, ਕੈਸੇ, ਦਲੀਲਾਂ, ਉਕਤੀਆਂ, ਜੁਗਤੀਆਂ, ਚਲਾਕੀਆਂ, ਸਿਆਣਪਾਂ, ਢਕੌਸਲੇ, ਹੁਜਤਾਂ, ਪਖੰਡ ਨੂੰ ਕੋਈ ਥਾਂ ਨਹੀਂ ਹੈ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਖਸਮੈਂ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਹਾਂਜੀ, ਇਹ ਇਲਾਹੀ ਹੁਕਮ ਪਿਆਰ ਦੀ ਖੇਲ ਹੈ, ਪਿਆਰ ਦੀ ਡੋਰੀ ਹੈ, ਡੋਰੀ ਦੇ ਤੁਣਕੇ ਹਨ, ਤੁਣਕੇ ਦੀ ਖਿੱਚ ਹੈ, ਖਿੱਚ ਖਾਣ ਦਾ ਸਵਾਦ ਹੈ, ਪ੍ਰੇਮ ਦੀ ਪੀਂਘ ਹੈ, ਪੀਂਘ ਦੇ ਝੂਟੇ ਹਨ, ਝੂਟਿਆਂ ਦੀ ਮਸਤੀ ਹੈ, ਮਸਤੀ ਦੀ ਬੇਖੁਦੀ ਹੈ, ਬੇਖੁਦੀ ਵਿੱਚ ਗੁਆਚਣਾ ਹੈ। ਇਸ ਤਰ੍ਹਾਂ ਮਨ ਨੂੰ ਗੁਰੂ ਚਰਨਾਂ ਵੱਲ ਮੋੜ ਮੋੜ ਕੇ ਪ੍ਰੇਰਣਾ, ਪ੍ਰੀਤ ਵਿੱਚ ਭਿੱਜਣਾ, ਹਰ ਰੰਗ ਵਿੱਚ ਰੰਗਣਾ, ਪਿਆਰ ਵਿੱਚ ਰਸਣਾ, ਪਿਆਰ ਵਿੱਚ ਵਸਣਾ, ਪਿਆਰ ਵਿੱਚ ਗੁੰਦਣਾ, ਪਿਆਰ ਦੀ ਖੁਸ਼ਬੋ ਭਰਨੀ, ਪਿਆਰ ਸਰੂਪ ਹੋਣਾ, ਪਿਆਰ ਵਿੱਚ ਬੇਖੁਦ ਹੋ ਕੇ ਆਪਣੇ ਜੀਵਨ ਦੀ ਡੋਰੀ ਆਪਣੇ ਪ੍ਰੀਤਮ ਦੇ ਹੱਥ ਫੜਾਉਣਾ। ਹਾਂਜੀ, ਮਨ ਨੂੰ ਗੁਰੂ ਚਰਨਾਂ ਵੱਲ ਮੋੜ ਮੋੜ ਕੇ ਪ੍ਰੇਰਣਾ, ਪ੍ਰੀਤ ਵਿੱਚ ਭਿੱਜਣਾ, ਹਰ ਰੰਗ ਵਿੱਚ ਰੰਗਣਾ, ਪਿਆਰ ਵਿੱਚ ਰਸਣਾ, ਪਿਆਰ ਵਿੱਚ ਵਸਣਾ, ਪਿਆਰ ਵਿੱਚ ਗੁੰਦਣਾ, ਪਿਆਰ ਦੀ ਖੁਸ਼ਬੋ ਭਰਨੀ, ਪਿਆਰ ਸਰੂਪ ਹੋਣਾ, ਪਿਆਰ ਵਿੱਚ ਬੇਖੁਦ ਹੋਣਾ, ਹੋ ਕੇ ਆਪਣੇ ਜੀਵਨ ਦੀ ਡੋਰੀ ਆਪਣੇ ਪ੍ਰੀਤਮ ਦੇ ਹੱਥ ਵਿੱਚ ਫੜਾਉਣਾ ਹੀ ਹੁਕਮ ਰਜਾਈ ਚੱਲਣਾ ਹੈ। ਹੁਕਮ ਮੰਨਣਾ ਹੈ, ਹੁਕਮ ਕਮਾਉਣਾ ਹੈ, ਹੁਕਮ ਰੂਪ ਹੋਣਾ ਹੈ। ਹਾਂਜੀ, ਆਪਣੀ ਨਿੱਕੀ ਜਿਹੀ ਮੈਂ ਮੇਰੀ ਦੀ ਡੋਰੀ ਸਤਿਗੁਰੂ ਦੇ ਹੱਥ ਫੜਾ ਕੇ ਕਠਪੁਤਲੀ ਵਾਂਗ ਜਿਉਂ ਪਿਆਰਾ ਹਿਲਾਏ ਤਿਉਂ ਹਿੱਲਣਾ, ਜੋ ਕਰਾਏ ਸੋ ਕਰਨਾ, ਜਿਉਂ ਚਲਾਏ ਸੋ ਚੱਲਣਾ, ਜੋ ਬੁਲਾਏ ਸੋ ਬੋਲਣਾ, ਜੋ ਸੁਝਾਏ ਸੋ ਸੋਚਣਾ, ਜਿੱਥੇ ਬੈਸਾਲੇ ਤੈਂ ਬੈਸਣਾ, ਜੈ ਭੇਜੇ ਤੈਂ ਜਾਣਾ, ਜੋ ਦੇਵੇ ਸੋ ਖਾਣਾ, ਜਿੱਥੇ ਰੱਖੇ ਤਿੱਥੇ ਰਹਿਣਾ ਵਾਲੀ ਅਵਸਥਾ ਨੂੰ ਹੀ ਹੁਕਮ ਦਾ ਮੰਨਣਾ ਕਿਹਾ ਜਾਂਦਾ ਹੈ। ਜਦ ਸਾਡਾ ਮਨ, ਤਨ, ਬੁੱਧੀ ਅਤੇ ਸਮੁੱਚਾ ਆਪਾ ਇਲਾਹੀ ਹੁਕਮ ਦੇ ਭਾਣੇ ਦੀ ਰਵਾਨਗੀ ਵਿੱਚ ਸੁਰ ਹੋ ਗਿਆ, ਤਾਂ ਅਸੀਂ ਪੂਰਨ ਤੌਰ 'ਤੇ ਇਲਾਹੀ ਹੁਕਮ ਦੇ ਪ੍ਰਗਟਾਵੇ ਦਾ ਸਾਧਨ, ਵਰਤੋਂ ਦਾ ਹਥਿਆਰ। ਹਾਂਜੀ, ਜਦ ਸਾਡਾ ਮਨ, ਤਨ, ਬੁੱਧੀ ਅਤੇ ਸਮੁੱਚਾ ਆਪਾ ਇਲਾਹੀ ਹੁਕਮ ਦੇ ਭਾਣੇ ਦੀ ਰਵਾਨਗੀ ਵਿੱਚ ਸੁਰ ਹੋ ਗਿਆ, ਤਾਂ ਅਸੀਂ ਪੂਰਨ ਤੌਰ 'ਤੇ ਇਲਾਹੀ ਹੁਕਮ ਦੇ ਪ੍ਰਗਟਾਵੇ ਦਾ ਸਾਧਨ, ਵਰਤੋਂ ਦਾ ਹਥਿਆਰ, ਪ੍ਰਕਾਸ਼ ਲਈ ਬਲਬ, ਅਨਹਦ ਧੁਨੀ ਦਾ ਰਾਗ, ਇਲਾਹੀ ਰਾਗ ਦੀ ਬੰਸਰੀ, ਪਰਮਾਰਥ ਦੇ ਕਰਤਬ, ਭਗਤੀ ਦਾ ਜੋਗ, ਜੋਗ ਦੀ ਜੁਗਤੀ, ਜੀਵਨ ਦੀ ਸੇਧ, ਪਿਆਰ ਦੀ ਖਿੱਚ, ਪਿਆਰ ਦਾ ਸੋਮਾ, ਪ੍ਰੇਮ ਦਾ ਤੀਰ, ਤੀਰ ਦਾ ਮਿੱਠਾ ਸਵਾਦ, ਮਹਾਰਸ ਦਾ ਸੋਮਾ, ਪ੍ਰੇਮ ਛੋਹ ਦਾ ਨਸ਼ਾ, ਨਸ਼ੇ ਦਾ ਸਰੂਰ, ਸਰੂਰ ਦੀ ਮਸਤੀ ਵਿੱਚ ਗੁਆਚ ਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਰੁੜਦੇ ਹੋਏ ਆਪਣੇ ਸ਼ੋ ਸਾਗਰ ਅਕਾਲ ਪੁਰਖ ਪ੍ਰੀਤਮ ਵੱਲ ਸਹਿਜ ਚਾਲ ਵਿੱਚ ਤੁਰੇ ਜਾਵਾਂਗੇ ਅਤੇ ਆਪਣਾ ਜੀਵਨ ਸਫਲ ਕਰਾਂਗੇ। ਇਸ ਤਰ੍ਹਾਂ ਹੁਕਮ ਸਾਡੀ ਬੁੱਧੀ ਵਿੱਚ, ਬੁੱਧੀ ਦੀ ਸੋਚਣੀ ਵਿੱਚ, ਬੁੱਧੀ ਦੀ ਤੀਖਣਤਾ ਵਿੱਚ, ਜੀਵਨ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਰਵਾਨਗੀ ਦੇ ਵੇਗ ਵਿੱਚ, ਵੇਗ ਦੀ ਸਹਿਜ ਚਾਲ ਵਿੱਚ, ਅੰਗ ਅੰਗ ਵਿੱਚ, ਅੱਖ ਵਿੱਚ, ਅੱਖ ਦੀ ਜੋਤ ਵਿੱਚ, ਜੋਤ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਕ ਵਿੱਚ, ਕਟਾਕ ਦੇ ਜਾਦੂ ਵਿੱਚ, ਦਿਮਾਗ ਵਿੱਚ, ਦਿਮਾਗ ਦੀ ਤੀਖਣਤਾ ਵਿੱਚ, ਸਿਰ ਦੇ ਵਾਲਾਂ ਵਿੱਚ, ਵਾਲਾਂ ਦੀ ਲਚਕ ਵਿੱਚ, ਵਾਲਾਂ ਦੀ ਭਾਅ ਵਿੱਚ, ਮੱਥੇ ਦੀ ਤਿਉੜੀ ਵਿੱਚ, ਮੱਥੇ ਦੇ ਜਲਾਲ ਵਿੱਚ, ਗੱਲਾਂ ਦੀ ਲਾਲੀ ਵਿੱਚ, ਲਾਲੀ ਦੇ ਪ੍ਰਕਾਸ਼ ਵਿੱਚ, ਪ੍ਰਕਾਸ਼ ਦੇ ਹੁਸਨ ਵਿੱਚ, ਬੁੱਲਾਂ ਦੀ ਕੋਮਲਤਾ ਵਿੱਚ, ਬੁੱਲਾਂ ਦੀ ਮੁਸਕਾਨ ਵਿੱਚ, ਬੁੱਲਾਂ ਦੀ ਬੋਲੀ ਵਿੱਚ, ਬਚਨਾਂ ਦੀ ਮਿਠਾਸ ਵਿੱਚ, ਬਚਨਾਂ ਦੇ ਕਟਾਕ ਵਿੱਚ, ਕਟਾਕ ਦੇ ਜਾਦੂ ਵਿੱਚ, ਹਿਰਦੇ ਵਿੱਚ, ਹਿਰਦੇ ਦੀ ਭਾਵਨਾ ਵਿੱਚ, ਭਾਵਨਾ ਦੇ ਹੁਲਾਸ ਵਿੱਚ, ਹੁਲਾਸ ਦੇ ਚਾਓ ਵਿੱਚ, ਪਿਆਰ ਵਿੱਚ, ਪਿਆਰ ਦੀ ਛੋਹ ਵਿੱਚ, ਪਿਆਰ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਕ ਵਿੱਚ, ਪ੍ਰੇਮ ਤੀਰ ਦੀ ਨੋਕ ਵਿੱਚ, ਪ੍ਰੇਮ ਤੀਰ ਦੇ ਜ਼ਖਮ ਵਿੱਚ, ਜ਼ਖਮ ਦੀ ਮਿੱਠੀ ਪੀੜ ਵਿੱਚ, ਪਿਰਮ ਪਿਆਲੇ ਵਿੱਚ, ਪਿਰਮ ਪਿਆਲੇ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਸਮਾਧੀ ਵਿੱਚ ਆਦਿ, ਸਾਡੇ ਜੀਵਨ ਦੀ ਹਰਕਤ ਅਤੇ ਭਾਵਨਾ ਵਿੱਚ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਗਟਾਵਾ ਹੋਵੇਗਾ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਪੇਟ ਸੀ ਸੋ ਚੱਲੇ ਰਚਾਏ। ਇਸ ਵਿੱਚ ਸਾਡੀ ਹਉਮੈ ਜਾਂ ਮੈਂ ਮੇਰੀ ਲਈ ਕੋਈ ਥਾਂ ਨਹੀਂ ਅਤੇ ਹਉਮੈ ਦਾ ਉੱਕਾ ਹੀ ਅਭਾਵ ਹੋਵੇਗਾ। ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਸ ਤਰ੍ਹਾਂ ਅਸੀਂ ਮੈਂ ਮੇਰੀ ਦੀ ਭਾਵਨਾ ਤੋਂ ਮਰ ਕੇ ਤੂੰ ਤੇਰੀ ਦੀ ਭਾਵਨਾ ਦੇ ਪ੍ਰੇਮ ਸਵੈਪਨਾ ਵਿੱਚ ਜੀਵਾਂਗੇ। ਮੂਹੇ ਬਿਨ ਜੀਵਨ ਨਹੀਂ, ਮਰ ਮਰ ਜੀਵੈ ਤਾਂ ਕਿਛ ਪਾਏ। ਜਿਸ ਤਰ੍ਹਾਂ ਫੁੱਲ ਕਰਤੇ ਦੀ ਰਜ਼ਾ ਵਿੱਚ, ਪਿਆਰ ਵਿੱਚ, ਉਮਾ ਵਿੱਚ, ਚਾਓ ਵਿੱਚ, ਹੋਂ ਰਹਿਤ ਆਪਣੇ ਦਾਤੇ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਮਹਿਕ, ਸੁਹੱਪਣ, ਕੋਮਲਤਾ, ਰੰਗ ਰਸ ਅਣਜਾਣੇ ਹੀ ਆਪ ਮੁਹਾਰੇ ਅਪੋਲ ਹੀ ਸਹਿਜ ਸੁਭਾਏ ਵੰਡ ਰਿਹਾ ਹੈ। ਇਹ ਉਦਾਹਰਣ ਅਕਾਲ ਪੁਰਖ ਦੀ ਪਿਰਮ ਖੇਲ ਦੇ ਬੇਅੰਤ ਕ੍ਰਿਸ਼ਮਿਆਂ ਵਿੱਚੋਂ ਕੇਵਲ ਇੱਕ ਦ੍ਰਿਸ਼ਟਾਂਤ ਦਰਸਾਇਆ ਗਿਆ ਹੈ, ਜਿਸ ਨੂੰ ਕਾਇਨਾਤ ਦੀਆਂ 84 ਲੱਖ ਜੂਨਾਂ ਤਾਂ ਹੁਕਮ ਰਜਾਈ ਚੱਲਣਾ ਦੀ ਇਲਾਹੀ ਖੇਲ ਨੂੰ ਅਣਜਾਣੇ ਅਤੇ ਅਪੋਲੀ ਖੇਲ ਰਹੀਆਂ ਹਨ, ਪਰ ਇਨਸਾਨੀ ਜੂਨ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਪੂਰਨ ਸੋਜੀ ਵਿੱਚ ਪ੍ਰੇਮ ਸਵੈਪਨਾ ਦੇ ਨਸ਼ੇ ਦੇ ਉਮਾ ਅਤੇ ਚਾਓ ਵਿੱਚ ਇਸ ਹੁਕਮ ਰਜਾਈ ਚਲਨਾ ਦੀ ਪਿਰਮ ਖੇਲ ਨੂੰ ਦਾਤੇ ਦਾ ਹਥਿਆਰ, ਪ੍ਰਣਾਲੀ, ਕਠਪੁਤਲੀ, ਬਾਂਸਰੀ, ਸਿਤਾਰ ਦੀਆਂ ਤਾਰਾਂ, ਤਾਰਾਂ ਦਾ ਰਾਗ ਬਣ ਕੇ ਪਿਆਰੇ ਦੀ ਰਜ਼ਾ ਵਿੱਚ ਵੱਜਦੇ ਅਲਾਪਦੇ, ਹਾਂਜੀ ਬਖਸ਼ੇ ਹੋਏ ਗੁਰਮੁਖ ਪਿਆਰੇ, ਪਿਆਰੇ ਦੀ ਰਜ਼ਾ ਵਿੱਚ ਵੱਜਦੇ ਅਲਾਪਦੇ, ਆਪਾ ਵੰਡਦੇ, ਆਪਾ ਵਾਰਦੇ, ਡੁੱਲ ਡੁੱਲ ਪੈਂਦੇ ਹੋਏ ਇਲਾਹੀ ਹੁਕਮ ਨੂੰ ਮੰਨਦੇ ਕਮਾਉਂਦੇ ਹਨ। ਉਹਨਾਂ ਗੁਰਮੁਖ ਪਿਆਰਿਆਂ ਵਿੱਚ ਮੈਂ ਮੇਰੀ ਦਾ ਅਭਾਵ ਹੁੰਦਾ ਹੈ। ਉਹ ਗੁਰੂ ਦੇ ਬੈ ਖਰੀਦ ਗੋਲੇ ਹੋ ਚੁੱਕੇ ਹੁੰਦੇ ਹਨ ਅਤੇ ਸਿਰਫ ਪ੍ਰੇਮ ਰੰਗਣ ਵਿੱਚ ਕਾਰ ਕਮਾਉਂਦੇ ਹਨ। ਗੁਰੂ ਦੇ ਪਿਆਰ ਵਿੱਚ, ਨਾਮ ਦੇ ਰੰਗ ਵਿੱਚ, ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਦੇ ਉਮਾਹ ਵਿੱਚ, ਮਹਾਰਸ ਦੇ ਨਸ਼ੇ ਵਿੱਚ, ਅਕਹਿ ਜ਼ੋਰਦਾਰ ਪ੍ਰੇਮ ਜੋਸ਼ ਵਿੱਚ ਜਦ ਗੁਰਮੁਖ ਦੀ ਆਤਮਾ ਉਛਲਦੀ ਹੈ ਤਾਂ ਉਸਦੀ ਹਰ ਹਰਕਤ ਵਿੱਚ, ਹਰ ਤੱਕਣੀ ਵਿੱਚ, ਗੁਫਤਾਰ ਵਿੱਚ, ਰਫਤਾਰ ਵਿੱਚ, ਛੋਹ ਵਿੱਚ, ਭਾਵਨਾ ਵਿੱਚ, ਉਮਾਹ ਵਿੱਚ ਨਾਨਕ ਪਿਆਰ ਨਾਮ ਠਾਠਾਂ ਮਾਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਦੇ ਜੀਵਨ ਦਾ ਹਰ ਪਲ, ਹਰ ਖਿੰਨ, ਦਿਨ ਰਾਤ, ਜਾਣੀ ਸਾਰੇ ਜੀਵਨ ਵਿੱਚ ਹੁਕਮ ਰਜਾਈ ਚੱਲਣਾ ਦਾ ਹੀ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਉਹਨਾਂ ਦੀ ਬੋਲੀ ਅਬੋਲ ਹੈ, ਪ੍ਰੀਤ ਚੁੱਪ ਪ੍ਰੀਤ ਹੈ, ਕਿਰਿਆ ਅਦ੍ਰਿਸ਼ਟ ਹੈ, ਖੇਲ ਅਖੇਲ ਹੈ, ਸੋਚਣੀ ਅਸੋਚ ਹੈ। ਹਾਂਜੀ, ਗੁਰਮੁਖ ਪਿਆਰਿਆਂ ਦੀ ਖੇਲ ਅਖੇਲ ਹੈ, ਸੋਚਣੀ ਅਸੋਚ ਹੈ, ਜਿਉਂਦੇ ਮਰੇ ਹੁੰਦੇ ਹਨ, ਮੌਤ ਵਿੱਚ ਜਿਉਂਦੇ ਹਨ, ਤੱਕਦੇ ਹੋਏ ਦੇਖ ਨਹੀਂ ਰਹੇ, ਬੋਲਦੇ ਹੋਏ ਚੁੱਪ ਹਨ, ਚੁੱਪ ਵਿੱਚ ਬੋਲਦੇ ਹਨ, ਚੁੱਪ ਵਿੱਚ ਤੂਫਾਨ ਹੈ, ਤੂਫਾਨ ਵਿੱਚ ਸਹਿਜ ਹੈ। ਇਹ ਅਕਹਿ ਅਨੋਖੀ ਆਤਮਿਕ ਖੇਲ ਦੀ ਅਕਥ ਕਥਾ ਪੜ੍ਹ ਪੜ੍ਹਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਸਿਆਣਪਾਂ ਨਾਲ, ਚੁੰਚ ਗਿਆਨ ਨਾਲ, ਫਿਲੋਸਫੀਆਂ ਘੋਟ ਕੇ, ਉਕਤੀਆਂ ਜੁਗਤੀਆਂ ਨਾਲ, ਚਤੁਰਾਈਆਂ ਨਾਲ, ਜਪ ਤਪ ਸੰਜਮ ਨਾਲ, ਪਾਠ ਪੜਿਓ ਨਾਲ, ਵੇਦ ਵਿਚਾਰਨ ਨਾਲ, ਨਿਓਲੀ ਕਰਮ ਕਰਨ ਨਾਲ, ਸਰੀਰ ਕਟਾਏ ਨਾਲ, ਧਰਤੀ ਭਰਮਣ ਨਾਲ, ਪੁੰਨ ਦਾਨ ਨਾਲ, ਬਰਤ ਨੇਮ ਨਾਲ, ਯੋਗ ਅਭਿਆਸ ਨਾਲ, ਕਰਮ ਧਰਮ ਨਾਲ, ਸਗਲ ਤਿਆਗ ਨਾਲ, ਤੀਰਥ ਨਾਵਣ ਨਾਲ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਆਪਣੇ ਜ਼ੋਰ ਨਾਲ ਸਿੱਖੀ ਸਮਝੀ ਜਾਣੀ ਬੁੱਝੀ ਪਹਿਚਾਣੀ ਮੰਨੀ ਕਮਾਈ ਖੇਲੀ ਨਹੀਂ ਜਾ ਸਕਦੀ। ਹਾਂਜੀ, ਇਹ ਅਕਹਿ ਅਨੋਖੀ ਆਤਮਿਕ ਖੇਲ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਪਾਠ ਪੜੈ ਨਾ ਬੁੱਝਈ ਭੇਖੀ ਭਰਮ ਭੁਲਾਏ, ਮਨ ਹੱਠ ਕਿਤੇ ਉਪਾਏ ਨਾ ਛੁੱਟੀਐ, ਸਿਮਰਤ ਸ਼ਾਸਤਰ ਸੋਧੋ ਜਾਏ, ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਇਹ ਅਕਥ ਕਥਾ ਤਾਂ ਇਲਾਹੀ ਰਹਿਮਤ ਬਖਸ਼ਿਸ਼ ਨਦਰ ਕਰਮ ਗੁਰ ਪ੍ਰਸਾਦ ਦੀ ਦਾਤ ਹੈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ, ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੈ ਤੈਂ ਦੇ। ਇਸ ਇਲਾਹੀ ਦਾਤ ਲਈ ਗੁਰਬਾਣੀ ਸਾਨੂੰ ਇਉਂ ਜਾਚਨਾ ਕਰਨੀ ਸਿਖਾਉਂਦੀ ਹੈ, ਹਾ ਹਾ ਪ੍ਰਭ ਰਾਖ ਲਿਓ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ। ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ, ਪਾਵੋ ਦਾਨ ਢੀਠ ਹੋਏ ਮਾਂਗੋ, ਮੁਖ ਲਾਗੈ ਸੰਤ ਰੇ ਨਾਰੇ, ਤ੍ਰਾਹੇ ਤ੍ਰਾਹੇ ਕਰ ਸ਼ਰਨੀ ਆਏ, ਜਲ ਤੋ ਕਿਰਪਾ ਕੀਜੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹੋ ਪਾਪੀ ਵੱਡ ਗੁਨਹਗਾਰ। ਪਰ ਇਹ ਅਨੋਖੀ ਆਤਮਿਕ ਖੇਲ ਨੂੰ ਕੋਈ ਵਿਰਲੇ ਬਖਸ਼ੇ ਹੋਏ ਗੁਰਮੁਖ ਜਨ ਹੀ ਖੇਲਦੇ ਹਨ। ਨਿਆਉ ਤਿਸੈ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ, ਅਕਥ ਕਹਾਣੀ ਪਦ ਨਿਰਬਾਣੀ, ਕੋ ਵਿਰਲਾ ਗੁਰਮੁਖ ਬੂਝੇ। ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਵਿਰਲੈ ਡੀਠਾ, ਹੁਕਮ ਤੇਰਾ ਖਰਾ ਪਾਰਾ, ਗੁਰਮੁਖ ਕਿਸੈ ਬੁਝਾਏ। ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਵਲ ਹੋਏ ਭਵਰ ਵਸਣ ਦੇ, ਤੇ ਵਿਰਲੇ ਸੰਸਾਰ ਵਿੱਚ ਪਿਰਮ ਸਨੇਹੀ ਮੀਨ ਤਰਨ ਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਨੰਬਰ 28, ਹੁਕਮ ਭਾਗ 4। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਸਵਾਸ ਸਵਾਸ ਸਿਮਰਨ ਵਾਲਾ ਜੀਵਨ ਜਿਉਂ ਕੇ ਇਹ ਅਨੁਭਵੀ ਲਿਖਤਾਂ ਆਪਣੇ ਅੱਤ ਡੂੰਘੇ ਅਨੁਭਵ ਵਿੱਚੋਂ ਸਾਡੇ ਸੰਗਤਾਂ ਗੋਚਰੇ ਲਿਖੀਆਂ ਹਨ। ਆਓ ਅਸੀਂ ਇਹਨਾਂ ਲਿਖਤਾਂ ਨੂੰ ਘਰਾਂ ਵਿੱਚ ਲਿਜਾ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।